ਕੋਈ ਰਾਜਾ ਚੱਲ ਕੇ ਆਇਆ ਮਹਾਰਾਜ ਦੇ ਪਾਸ, ਸੋ ਉਹਨੂੰ ਮਾਇਆ ਦੇ ਵਿੱਚ ਗਲਤਾਨ ਦੇਖ ਕੇ ਉਹਦੇ ਮਨ ਦੇ ਭਰਮ ਨੂੰ, ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਲਈ ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ 358 ਅੰਗ 'ਤੇ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਗਤੀਆਂ ਵਿੱਚ ਪਾਵਨ ਉਪਦੇਸ਼ ਹੈ ਕਿ ਹਰ ਕੇ ਨਾਮ ਬਿਨਾ ਜੱਗ ਧੰਦਾ, ਜੇ ਬਹੁਤ ਆ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਹਾਉ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਸਾਰਾ ਵਿਹਾਰ ਅਤੇ ਧੰਦਾ ਰੂਪ ਹੀ ਹੈ। ਭੋਲੇ ਮੂਰਖ ਨੂੰ ਜੇਕਰ ਬਹੁਤਾ ਸਮਝਾਉਣਾ ਕਰੀਏ ਮਿਲ ਕੇ ਆਪਾਂ, ਤਾਂ ਵੀ ਉਹ ਜਿਹੜੀਆਂ ਅਗਿਆਨਤਾਈ ਵਾਲੀਆਂ ਗੱਲਾਂ ਨੇ, ਉਹ ਅੰਧਤਾਈਆਂ ਵਾਲੀਆਂ ਗੱਲਾਂ, ਉਹਨਾਂ ਦੇ ਵਿੱਚ ਲੱਗ ਕੇ ਅੰਨੇ ਕਰਨ ਵਾਲੇ ਪਦਾਰਥਾਂ ਵਿੱਚ ਲੱਗ ਕੇ ਅੰਨਾ ਹੋਈ ਜਾ ਰਿਹਾ ਦਿਨੋ ਦਿਨ ਪਰਮੇਸ਼ਰ ਵੱਲੋਂ। ਪਰਮੇਸ਼ਰ ਨਹੀਂ ਦਿਖਦਾ, ਗੁਰੂ ਨਹੀਂ ਦਿਖਦੇ, ਸੰਗਤ ਨਹੀਂ ਦਿਖਦੀ, ਤਾਂ ਅੰਨਾ ਕਿਹਾ। ਸਾਰਾ ਕੁਛ ਦਿਖਦਾ ਹੋਇਆ ਸਤਿਗੁਰੂ ਕਹਿੰਦੇ ਨੇ, ਪੇਖਤ ਚਾਖਤ ਕਹੀਐ ਅੰਧਾ, ਸੁਨੀਅਤ ਸੁਣੀਐ ਨਾਹੀ। ਦੇਖਦਿਆਂ ਕਰਦਿਆਂ ਵੀ ਅਗਿਆਨ ਦਾ ਅੰਨਾ ਸਭ ਦੇਖ ਰਿਹਾ, ਇੱਧਰ ਲਿਖਿਆ ਗੁਰੂ ਘਰ ਹੈ, ਇੱਥੇ ਅੱਜ ਸੰਗਤ ਹੈ, ਇੱਥੇ ਕਥਾ ਹੈ, ਕੀਰਤਨ ਹੈ, ਬਾਣੀ ਦਾ ਪ੍ਰਵਾਹ ਹੈ, ਅੱਜ ਗੁਰਪੁਰਬ ਆ, ਇਹ ਸਭ ਗੱਲਾਂ ਭੁੱਲ ਜਾਂਦਾ। ਸਤਿਗੁਰੂ ਮਹਾਰਾਜ ਉਹ ਸਾਰਿਆਂ ਪ੍ਰਤੀ ਸਾਂਝਾ ਉਪਦੇਸ਼ ਹੀ ਕਰਦੇ ਨੇ ਕਿ ਕਿੰਨਾ ਹੀ ਕੋਈ ਵੱਡਾ, ਸਭ ਤੋਂ ਵੱਡਾ ਤਾਂ ਫਿਰ ਦੁਨੀਆਵੀ ਤੌਰ 'ਤੇ ਰਾਜਾ ਹੀ ਹੁੰਦਾ, ਜਿਹਦੇ ਕੋਲ ਇੰਨੀਆਂ ਫੌਜਾਂ ਹੋਣ, ਜਿਹਦੇ ਕੋਲ ਇੰਨਾ ਸਭ ਕੁਛ ਹੋਵੇ। ਉਹਨੂੰ ਉਪਦੇਸ਼ ਦਿੰਦਿਆਂ ਫਰਮਾਉਂਦੇ ਮਹਾਰਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੈ। ਆਸਾ ਕਾਰੋ ਤੀਜਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ। ਤੀਸਰੇ ਕਰ ਸੁਰਤਾਰ 'ਚ ਗਾਉਣ ਦਾ ਹੁਕਮ ਕੀਰਤਨੀ ਸਿੰਘਾਂ ਵਾਸਤੇ ਕੀਤਾ ਹੈ। ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ। ਮਹਾਰਾਜ ਕਹਿੰਦੇ, ਹੇ ਰਾਜਨ, ਲੱਖਾਂ ਹੀ ਲਸ਼ਕਰ, ਲਸ਼ਕਰ ਹੁੰਦੀ ਫੌਜ, ਚਤਰਾਂਗਾ ਫੌਜ ਹੁੰਦੀ ਚਾਰ ਪ੍ਰਕਾਰ ਦੀ, ਹਾਥੀਆਂ ਵਾਲੀ, ਘੋੜਿਆਂ ਵਾਲੀ, ਪੈਦਲ ਰਥਾਂ ਵਾਲੀ, ਲੱਖਾਂ ਲਸ਼ਕਰ ਰੱਖ ਲਏ ਤਾਂ ਕੀ ਹੋਇਆ? ਲੱਖਾਂ ਦਰਵਾਜ਼ੇ ਅੱਗੇ ਵਾਜੇ ਵਜਵਾ ਲਏ, ਪੈਸੇ ਨਾਲ ਜੋ ਮਰਜ਼ੀ ਕਰਾ ਲਓ, ਵਿਆਹਾਂ 'ਤੇ ਬਥੇਰੇ ਬੈਂਡ ਬਾਜਿਆਂ ਨੇ ਬੁਲਾ ਲਈਦੇ, ਪੈਸੇ ਦੇ ਕੇ ਬੁਲਾਉਣੇ ਆ, ਤਾਂ ਕੀ ਹੋਇਆ? ਨੇਜੇ ਝੰਡੇ ਲਾ ਕੇ ਚਲਾ ਲਏ ਤਾਂ ਕੀ ਹੋਇਆ? ਚਾਹੇ ਜਿਹੜੇ ਲੱਖਾਂ ਜੀਵ ਹੈ ਅੱਗੋਂ ਉੱਠ ਕੇ ਸਲਾਮਾਂ ਕਰਨ ਤਾਂ ਵੀ ਕੀ ਹੋਇਆ? ਫਿਰ ਕੀ ਹੋ ਗਿਆ? ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖ ਹੈ ਮਾਨ। ਇਹ ਰਾਜਨ, ਲੱਖਾਂ ਜੀਆਂ ਦੇ ਉੱਤੇ ਤੇਰੀ ਆਗਿਆ ਚੱਲ ਰਹੀ ਆ, ਅਤੇ ਲੱਖਾਂ ਹੀ ਆਦਮੀ ਉੱਠ ਕੇ ਤੇਰਾ ਆਦਰ ਕਰਦੇ ਨੇ, ਸਤਿਕਾਰ ਕਰਦੇ ਨੇ। ਜਾਂ ਪਤ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ। ਹੁਣ ਜੇ ਤੇਰੀ ਜਿਹੜੀ ਪਤ ਆਬਰੂ ਉਹ ਲੇਖੇ 'ਚ ਨਹੀਂ ਪਈ, ਪ੍ਰਵਾਨ ਨਹੀਂ ਹੋਇਆ ਪਰਮਾਤਮਾ ਦੇ ਦਰ 'ਤੇ, ਲੋਕਾਂ ਦੇ ਵਿੱਚ ਇੱਜ਼ਤ ਬਣਾ ਲੈਣੀ ਕੋਈ ਖਾਸ ਗੱਲ ਨਹੀਂ ਹੁੰਦੀ, ਤਾਂ ਇਹ ਰਾਜ ਭਾਗ ਦੇ ਸਾਰੇ ਕੰਮ ਜਿਹੜੇ ਨੇ ਨਿਸਫਲ ਹੀ ਤੇਰੇ। ਹਰ ਕੇ ਨਾਮ ਬਿਨਾਂ ਜੱਗ ਧੰਦਾ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜਗਤ ਦਾ ਸਾਰਾ ਵਿਹਾਰ ਧੰਦਾ ਰੂਪ ਹੀ ਹੈ। ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਹਾਓ। ਇਹ ਭੋਲੇ ਮਨੁੱਖ ਨੂੰ ਜੇ ਸਮਝਾਈਏ, ਜਾਂ ਕਹਿ ਲਓ ਭੋਲਾ ਤੋਂ ਭਾਵ ਮੂਰਖ ਨੂੰ ਜੇ ਬਹੁਤਾ ਵੀ ਸਮਝਾਈਏ, ਕੀ ਸਮਝਾਉਣਾ ਕਰੀਏ, ਤਾਂ ਵੀ ਉਹ ਅਗਿਆਨਤਾਈ ਵਿੱਚ ਲੱਗ ਕੇ ਅੰਧਤਾਈ ਵਾਲੇ ਕਰਮ ਕਰਦਾ ਹੈ, ਅੰਨੇ ਕਰਨ ਵਾਲੇ ਪਦਾਰਥਾਂ 'ਚ ਲੱਗ ਕੇ ਅੰਨਾ ਹੀ ਹੋ ਰਿਹਾ। ਫੇਰ ਵੀ ਲੱਖ ਖੱਟੀ ਹੈ, ਲੱਖ ਸੰਜੀ ਹੈ, ਖੱਜ ਹੈ, ਲੱਖ ਆਵਾ ਹੈ, ਲੱਖ ਜਾ ਹੈ, ਸੰਥਿਆ ਇਹ ਚੀਜ਼ ਹੁੰਦੀ ਹੈ। ਸੋ ਇਹ ਵਿਸ਼ਰਾਮ ਖੱਜ ਹੈ ਅਤੇ ਕਰਨਾ, ਲੱਖ ਖੱਟੀ ਹੈ, ਲੱਖ ਸੰਜੀ ਹੈ, ਖੱਜ ਹੈ। ਕਹਿੰਦੇ ਹੁਣ ਤਾਂ ਤੂੰ ਲੱਖਾਂ ਰੁਪਏ ਖੱਟਦਾ, ਲੱਖਾਂ ਰੁਪਏ ਸੰਜੀ ਹੈ ਤੋਂ ਭਾਵ ਇਕੱਠੇ ਕਰਦਾ, ਲੱਖਾਂ ਪਦਾਰਥ ਖੱਜ ਹੈ ਭਾਵ ਖਾਂਦਾ, ਅਤੇ ਲੱਖਾਂ ਹੀ ਪਦਾਰਥ ਆਉਂਦੇ ਨੇ, ਲੱਖਾਂ ਹੀ ਪਦਾਰਥ ਜਾਂਦੇ ਨੇ। ਜਾਂ ਪਤ ਲੇਖੈ ਨਾ ਪਵੈ, ਤਾਂ ਜੀ ਕਿੱਥੇ ਫਿਰ ਪਾਹੇ। ਇੰਨਾ ਕੁਝ ਹੁੰਦੇ ਹੋਏ ਜੇ ਪਤ ਆਬਰੋ ਲੇਖੇ 'ਚ ਨਾ ਪਵੇ, ਤਾਂ ਫਿਰ ਪਤਾ ਨਹੀਂ ਇਹ ਜੀਵ ਨੇ ਕਿੱਥੇ ਜਾ ਕੇ ਪੈਣਾ, ਨਰਕਾਂ 'ਚ ਪੈਣਾ ਜਾਂ ਜੂਨੀਆਂ 'ਚ ਪੈਣਾ। ਸੋ ਜਿਵੇਂ ਰਾਮਚੰਦਰ ਜੀ ਦੀ ਸਭਾ ਵਿੱਚ ਸਾਰੇ ਬੈਠੇ ਵਸ਼ਿਸ਼ਠ ਮੁਨੀ ਜੀ ਬੈਠੇ ਸਨ, ਤਾਂ ਉਸ ਵਕਤ ਰਾਮ ਚੰਦਰ ਜੀ ਇੱਕ ਟੁੱਟੀਆਂ ਲੱਤਾਂ ਵਾਲੇ ਕੀੜੇ ਨੂੰ ਦੇਖ ਕੇ ਹੱਸੀ ਜਾਣ, ਉਹ ਕੀੜਾ ਫੇਰ ਚੜ੍ਹ ਜੇ ਥੰਮਲੇ ਜੇ ਅਤੇ ਫੇਰ ਡਿੱਗ ਪਏ। ਵਸਿਸ਼ਠ ਮੁਨੀ ਜੀ ਕਹਿਣ ਲੱਗੇ, ਮਹਾਰਾਜ ਇਹ ਵਿਚਾਰਾ ਦੇਖੋ ਅਪਾਹਜ ਜੀਵ ਹੈ, ਤੁਸੀਂ ਇਹਦੇ ਵੱਲ ਦੇਖ ਕੇ ਕਿਉਂ ਹੱਸੇ ਹੋ? ਕਹਿੰਦੇ ਵਸਿਸ਼ਠ ਜੀ, ਇਹ 14 ਵਾਰੀ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਆਹ ਹੁਣ ਦੇਖੋ ਕਿਹੜੀ ਜੂਨੀ 'ਚ ਪਿਆ ਹੋਇਆ। ਕਹਿੰਦਾ ਰੱਬ ਦੀ ਬੰਦਗੀ ਤੋਂ ਬਿਨਾਂ ਮੁੜ ਬੰਦਾ ਜੂਨੀਆਂ 'ਚ ਪਈ ਜਾਂਦਾ। ਸੋ ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਫਰਮਾਉਂਦੇ ਨੇ, ਕਿੰਨਾ ਹੀ ਕੁਛ ਹੋਵੇ ਜੇ ਰੱਬ ਦੇ ਦਰ 'ਤੇ ਪ੍ਰਵਾਨ ਨਹੀਂ ਹੈ ਫਿਰ ਕੀ ਹੋਣਾ, ਕੁਛ ਵੀ ਨਹੀਂ ਹੋਣਾ। ਸੋ ਇਹ ਇਉਂ ਕਹਿ ਲਈਏ ਵੀ ਆਈਏ ਮਹਾਰਾਜ ਜੀ, ਇਸ ਤਰ੍ਹਾਂ ਦਾ ਸਤਿਕਾਰ ਕਰਨ ਵਾਲਾ ਜਿਹੜਾ ਜੀਵ ਆਇਆ ਵਾਲਾ ਸ਼ਬਦ ਹੈ ਫਿਰ ਕਿੱਥੇ ਮਿਲੇਗਾ? ਜਦੋਂ ਡੰਗਰ ਬਣ ਗਿਆ ਫਿਰ ਥੋੜ੍ਹੀ ਜੀਵ ਆਇਆ ਕਹਿਣਾ ਕਿਸੇ ਨੇ ਤੈਨੂੰ। ਇਸ ਕਰਕੇ ਸਮਝ ਕਰ ਮਾੜੀ ਮੋਟੀ, ਇਹ ਆਮ ਬੰਦਿਆਂ ਲਈ ਵੀ ਗੱਲ ਹੈ। ਰਾਜੇ ਨੂੰ ਜਦ ਇੰਨਾ ਉਪਦੇਸ਼ ਹੈ ਤਾਂ ਆਪਾਂ ਆਮ ਸਧਾਰਨ ਮਨੁੱਖ ਕਿੰਨਾ ਕੁ ਵੱਡਾ ਹੋਊਗਾ ਕਿਤੇ। ਸਤਿਗੁਰੂ ਜੀ ਸਭ ਨੂੰ ਸਮਝਾਉਂਦੇ ਨੇ, ਲੱਖ ਸਾਸਤ ਸਮਝਾਵਣੀ ਲੱਖ ਪੰਡਿਤ ਪੜ੍ਹੈ ਪੁਰਾਣ। ਚਾਹੇ ਲੱਖਾਂ ਸ਼ਾਸਤਰ ਪੜ੍ਹ ਕੇ ਸਮਝਾਉਣਾ ਕਰੇ, ਚਾਹੇ ਲੱਖਾਂ ਪੁਰਾਣਾਂ ਨੂੰ ਪੰਡਿਤ ਹੋ ਕੇ ਪੜ੍ਹੀ ਜਾਵੇ ਬੰਦਾ, ਜਾਂ ਪਾਤ ਲੇਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ। ਜੇ ਪਾਤਾਬਰੋਂ ਲੇਖੇ 'ਚ ਨਹੀਂ ਪੈਂਦੀ, ਪਰਮਾਤਮਾ ਦੇ ਦਰ 'ਤੇ ਮਨਜ਼ੂਰ ਨਹੀਂ ਹੈ, ਤਾਂ ਇਹ ਸਾਰੇ ਸ਼ਾਸਤਰ ਅਤੇ ਪੁਰਾਣ ਪੜ੍ਹਨੇ ਜੇ ਕੋ ਪ੍ਰਵਾਨ, ਕਹਿਣਾ ਇਕੱਠਾ ਹੀ ਹੈ, ਥੋੜ੍ਹਾ ਫਰਕ ਪਾ ਕੋ ਪ੍ਰਵਾਨ। ਕੋ ਪ੍ਰਵਾਨ ਹੁੰਦਾ ਅਪ੍ਰਵਾਨ ਨੇ, ਕਬੂਲ ਨਹੀਂ, ਪਰਮਾਤਮਾ ਨੂੰ ਮਨਜ਼ੂਰ ਨਹੀਂ ਹਨ ਇਹ। ਸੱਚ ਨਾਮ ਪਤਿ ਉਪਜੈ ਕਰਮ ਨਾਮ ਕਰਤਾਰ। ਫਿਰ ਜੀ ਇਹ ਦੱਸੋ ਫਿਰ ਸੱਚੇ ਪਰਮਾਤਮਾ ਦੇ ਦਰ 'ਤੇ ਫਿਰ ਕਿਵੇਂ ਇੱਜ਼ਤ ਬਣੇ ਸਾਡੀ, ਸਾਨੂੰ ਵੀ ਸਮਝਾਓ। ਮਹਾਰਾਜ ਕਹਿਣ ਲੱਗੇ, ਸੱਚ ਨਾਮ ਜਪਣ ਨਾਲ ਬੰਦੇ ਦੀ ਪਾਤ ਆਬਰੋ ਪੈਦਾ ਹੁੰਦੀ ਆ, ਅੱਛੀ ਜਿਹੜੀ ਹੁੰਦੀ ਲੋਕ ਦਿਲੀ ਸਤਿਕਾਰ ਹੋਣਾ। ਇੱਕ ਹੁੰਦਾ ਐਵੇਂ ਹੀ ਸਤਿਕਾਰ ਉੱਪਰੋਂ ਉੱਪਰੋਂ ਹੀ, ਇੱਕ ਹੁੰਦਾ ਦਿਲੋਂ ਤਹਿ ਦਿਲੋਂ ਸਤਿਕਾਰ ਕਰਨਾ। ਪਰ ਕਰਤਾਰ ਦਾ ਸੱਚਾ ਨਾਮ ਜਿਹੜਾ ਨਾ, ਇਹ ਗੁਰਾਂ ਦੀ ਅਨੁਗ੍ਰਹਿ ਹੁੰਦੀ, ਵਿਸ਼ੇਸ਼ ਕਿਰਪਾ। ਜਦੋਂ ਗੁਰਾਂ ਦਾ ਕਰਮ ਹੋ ਜੇ ਕਿਸੇ ਉੱਤੇ, ਵਿਸ਼ੇਸ਼ ਕਿਰਪਾ ਹੋ ਜੇ, ਤਾਂ ਇਹ ਨਾਮ ਦੀ ਦਾਤ ਮਿਲਦੀ ਹੈ। ਅਹਿਨ ਇਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ। ਹੁਣ ਜੇ ਰਾਤ ਦਿਨ ਹਿਰਦੇ 'ਚ ਨਾਮ ਵਸ ਜਾਵੇ ਤਾਂ ਨਦਰੀ ਜੋ ਪਰਮਾਤਮਾ ਹੈ ਉਹ ਆਪਣੀ ਨਦਰੀ ਹੁੰਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਪਾਰ ਕਰ ਦਿੰਦਾ। ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਜਿਸ ਵੇਲੇ ਪਿਤਾ ਕਲਿਆਣ ਚੰਦ ਜੀ ਅਕਾਲ ਚਲਾਣਾ ਕਰਨ ਲੱਗੇ ਤਾਂ ਕਿਸੇ ਨੇ ਕਿਹਾ ਕਿ ਦੀਵਾ ਮਣਸ ਦਿਓ। ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕੀਤਾ, ਕਿਉਂਕਿ ਹਿੰਦੂ ਮਤ ਅਨੁਸਾਰ ਪਹਿਲਾਂ ਇਹ ਗੱਲ ਹੁੰਦੀ ਸੀ ਕਿ ਕੋਲ ਮਰਨ ਲੱਗੇ ਤੇ ਦੀਵਾ ਬਾਲ ਦਿਓ, ਫਿਰ ਹਨੇਰਾ ਹੁੰਦਾ ਅੱਗੇ ਫਿਰ ਚਾਨਣ ਹੋ ਜਾਂਦਾ। ਤਾਂਹੀਓ ਸਤਿਗੁਰੂ ਨੇ ਉੱਥੇ ਪ੍ਰਮਾਣ ਦਿੱਤਾ ਹੈ, 1 ਲੱਖ ਪੂਤ 1.25 ਲੱਖ ਨਾਤੀ ਇਹ ਰਾਵਣ ਘਰ ਦੀਆ ਨਾ ਬਾਤੀ। ਉੱਥੇ ਵੀ ਕੁਛ ਇਹੋ ਜਿਹਾ ਇਸ਼ਾਰਾ ਕਰਕੇ ਦੱਸਿਆ, ਉਸ ਮਤ ਮੁਤਾਬਕ ਦੀ ਗੱਲ ਕਰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਇਹਨਾਂ ਵਹਿਮਾਂ 'ਚ ਲੋਕਾਂ ਨੂੰ ਕੱਢਦੇ ਨੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਇੱਕ ਪਰਮੇਸ਼ਰ ਦਾ ਨਾਮ ਹੀ ਮੇਰਾ ਦੀਵਾ ਹੈ, ਜਨਮ ਮਰਨ ਦਾ ਜੋ ਦੁੱਖ ਹੈ ਇਹੀ ਉਸ ਦੀਵੇ ਵਿੱਚ ਤੇਲ ਪਾਇਆ ਹੋਇਆ। ਉਹਨੇ ਚਾਨਣ ਉਹ ਸੁਖਿਆ ਚੂਕਾ ਜਮ ਸਿਉਂ ਮੇਲ। ਸੋ ਜਿਸ ਵੇਲੇ ਉਸ ਨਾਮ ਰੂਪ ਦੀਵੇ ਨੇ ਪ੍ਰਕਾਸ਼ ਕੀਤਾ ਤਾਂ ਜਨਮ ਮਰਨ ਦਾ ਦੁੱਖ ਰੂਪੀ ਜੋ ਤੇਲ ਸੀ ਉਹ ਸੁਖਿਆ ਤੋਂ ਪਾਸ ਸੁੱਕ ਗਿਆ। ਉਹਨ ਚਾਨਣ ਉਹ ਸੁਖਿਆ, ਉਸ ਚਾਨਣ ਨੇ ਉਹ ਜਿਹੜਾ ਜਨਮ ਮਰਨ ਰੂਪ ਦੁੱਖ ਸੀ ਉਹਨੂੰ ਸੋਖ ਗਿਆ, ਸੁਕਾ ਦਿੱਤਾ। ਚੂਕਾ ਜਮ ਸਿਉਂ ਮੇਲ ਤੋਂ ਭਾਵ ਜਮਾਂ ਨਾਲ ਜਿਹੜਾ ਮੇਲ ਹੋਣਾ ਸੀ ਉਹ ਵੀ ਚੂਕਾ ਹੁੰਦਾ ਮਿਟ ਗਿਆ, ਖਤਮ ਹੋ ਗਿਆ। ਲੋਕਾਂ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰ ਏ ਕੱਠੇ ਏਕ ਰਤੀਲੇ ਪਾਹੇ ਰਹਾਉ। ਮਹਾਰਾਜ ਫਰਮਾਉਂਦੇ, ਲੋਕੋ ਸਾਨੂੰ ਮਤਾਂ ਕੋਈ ਫੱਕੜ ਹੁੰਦਾ, ਖਰਾਬੜ ਤਾਈਆਂ ਵਾਲੇ ਕਰਮਾਂ ਵਿੱਚ ਪਾਉਣਾ ਕਰੋ। ਇਹ ਲੋਕੋ ਨਿਕੰਮੇ ਭਰਮਾਂ ਵਿੱਚ ਨਾ ਪਵੋ, ਇਹ ਦੀਵਾ ਵਾਲਿਆਂ ਗਾਹਾਂ ਚਾਨਣ ਨਹੀਂ ਹੁੰਦਾ। ਜਿਵੇਂ ਲੱਖਾਂ ਮੜਿਆਂ ਹੁੰਦਾ ਮੁਰਦਿਆਂ ਜਾਂ ਲੱਕੜੀਆਂ ਨੂੰ ਇਕੱਠਾ ਕਰਕੇ ਉਹਨਾਂ ਵਿੱਚ ਇੱਕ ਰੱਤੀ ਭਰ ਅੱਗ ਲੈ ਕੇ ਪਾ ਦਈਏ ਤਾਂ ਉਹ ਸਭ ਭਸਮ ਹੋ ਜਾਂਦੀਆਂ ਲੱਕੜਾਂ। ਇਸੇ ਤਰ੍ਹਾਂ ਇੱਕ ਨਾਮ ਰੂਪ ਅਗਨੀ ਕਰਕੇ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਭਸਮ ਹੋ ਜਾਂਦੇ ਨੇ। ਜਿਵੇਂ ਮਹਾਰਾਜ ਨੇ ਬਚਨ ਕੀਤਾ ਸਹਿਸ ਕਿਰਤੀ ਸਲੋਕਾਂ 1355 ਅੰਗ ਤੇ, ਘੋਰ ਦੁੱਖਿਅੰ ਅਨਕ ਹੱਤਿਅੰ ਜਨਮ ਦਾਰਿਦ੍ਰਿਅੰ ਮਹਾਂਵਿਖਿਆਦਨ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ ਭਸਮੰ ਕਰੋਤ। ਇਸ ਪ੍ਰਕਾਰ ਨਾਮ ਦੇ ਨਾਲ ਸਾਰੇ ਪਾਪ ਮਿਟ ਜਾਂਦੇ ਨੇ। ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ। ਕੇਸੋ ਕੇਸੋ ਜਿਹੜਾ ਪਰਮਾਤਮਾ ਦਾ ਨਾਮ ਉਚਾਰਨਾ ਹੈ, ਇਹ ਤਾਂ ਅਸੀਂ ਪਿਤਾ ਜੀ ਦੇ ਨਿਮਿੱਤ ਪਿੰਡ ਭਰਾਏ ਨੇ। ਇਹ ਰਾਮਕਲੀ ਸੱਦ ਦੇ ਵਿੱਚ ਇਹੀ ਇਸ਼ਾਰਾ ਕੀਤਾ ਹੋਇਆ ਮਹਾਰਾਜ ਨੇ। ਤੋ ਇਸੇ ਪ੍ਰਕਾਰ ਇੱਥੇ ਵੀ ਇਹੀ ਕਹਿੰਦੇ ਪਿੰਡ ਪੱਤਲ ਮੇਰੀ ਕੇਸੋ ਕਿਰਿਆ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਕੇਸੋ ਕੇਸੋ ਉਚਾਰਨਾ, ਇਹ ਤਾਂ ਅਸੀਂ ਪਿਤਾ ਜੀ ਦੇ ਨਿਮਿੱਤ ਪਿੰਡ ਭਰਾਏ ਨੇ। ਸੱਚ ਨਾਮ ਜਿਹੜਾ ਜਪਣਾ ਇਹ ਪੱਤਲਾਂ ਦਿੱਤੀਆਂ ਨੇ। ਕਰਤਾਰ ਕਰਤਾਰ ਉਚਾਰਨ ਕਰਨਾ, ਇਹ ਅਸੀਂ ਕਿਰਿਆ ਕੀਤੀ ਹੈ। ਇੱਥੇ ਉੱਥੇ ਅੱਗੇ ਪਾਛੇ ਹੈ ਇਹੋ ਮੇਰਾ ਆਧਾਰ। ਇੱਥੇ ਇਸ ਲੋਕ ਵਿੱਚ ਅਤੇ ਉੱਥੇ ਪ੍ਰਲੋਕ ਵਿੱਚ ਅਤੇ ਅੱਗੇ ਪਿੱਛੇ ਇਹ ਨਾਮ ਹੀ ਮੇਰਾ ਆਸਰਾ ਰੂਪ ਹੈ। ਸੋ ਇੱਥੇ ਭਾਵ ਪਿੱਛੇ ਉੱਥੇ ਅੱਗੇ ਇਹ ਨਾਮ ਹੀ ਮੇਰਾ ਆਸਰਾ ਰੂਪ ਹੈ ਲੋਕ ਪ੍ਰਲੋਕ ਦਾ। ਗੰਗ ਬਨਾਰਸ ਸਿਫਤ ਤੁਮਾਰੀ ਨਹਾਵੈ ਆਤਮ ਰਾਓ। ਪ੍ਰਤੱਖ ਕਾਂਸ਼ੀ ਗੰਗਾ ਜਾਣ ਦੀ ਕੋਈ ਲੋੜ ਨਹੀਂ। ਇਹ ਪਰਮੇਸ਼ੁਰ ਆਪ ਦੀ ਜਿਹੜੀ ਸਿਫਤ ਕਰਨੀ ਹੈ, ਇਹੀ ਬਨਾਰਸ ਹੁੰਦੀ ਕਾਂਸ਼ੀ ਗੰਗਾ। ਇਸ ਵਿੱਚ ਹੀ ਸਾਡਾ ਆਤਮ ਰਾਓ ਹੁੰਦਾ, ਜੀਵ ਇਸ਼ਨਾਨ ਕਰਦਾ। ਰਾਓ ਤੋਂ ਭਾਵ ਜੀਵ। ਸੱਚਾ ਨਹਾਵਣ ਤਾਂ ਥੀ ਹੈ ਜਾਂ ਐਨ ਇਸ ਲਾਗੈ ਭਾਉ। ਇਸ ਪ੍ਰਕਾਰ ਸੱਚਾ ਨਹਾਵਣ ਤਦੋਂ ਹੀ ਹੁੰਦਾ ਜਦੋਂ ਐਨ ਇਸ ਭਾਵ ਹੁੰਦਾ, ਐਨ ਇਸ ਹੁੰਦਾ ਦਿਨ ਰਾਤ ਇੱਕ ਰਸ ਪਰਮਾਤਮਾ ਨਾਲ ਭਾਵ ਤੋਂ ਭਾਵ ਪ੍ਰੇਮ ਲੱਗਾ ਰਹੇ। ਸੋ ਆਤਮ ਰਾਓ ਪਿੱਛੇ ਜੋ ਆਇਆ, ਆਤਮ ਰਾਓ ਇਕੱਠਾ ਹੀ ਜੀਵ ਇਸ਼ਨਾਨ ਕਰਦਾ। ਇਸ ਪ੍ਰਕਾਰ ਆਤਮ ਰਾਓ, ਰਾਓ ਹੁੰਦਾ ਪ੍ਰਕਾਸ਼ ਰੂਪ। ਇੱਕ ਲੋਕੀ ਹੋਰ ਛਮਛਰੀ ਬ੍ਰਾਹਮਣ ਵੱਟ ਪਿੰਡ ਖਾਏ। ਇੱਕ ਤਾਂ ਲੋਕੀ ਪਿੱਤਰਾਂ ਦੇ ਨਿਮਿੱਤ ਪਿੰਡ ਭਰਾਉਂਦੇ ਆ, ਅਤੇ ਇੱਕ ਹੋਰ ਛਮਛਰੀ ਹੁੰਦੀ ਦੇਵਤਿਆਂ ਦੇ ਨਿਮਿੱਤ ਪਿੰਡ ਭਰਾਉਂਦੇ ਆ। ਇੱਕ ਤਾਂ ਲੋਕੀ ਪੱਕੇ ਪੂੜੀ ਲੱਡੂ ਜਲੇਬੀ ਆਦਿ ਖਾਂਦੇ, ਅਤੇ ਇੱਕ ਹੋਰ ਛਮਛਰੀ ਕੱਚੇ ਭਾਵ ਰੇਤੇ ਦੇ ਪਿੰਡ ਭਰਾਉਂਦੇ ਨੇ। ਸੋ ਇੱਕ ਲੋਕੀ ਖੀਰ ਦੇ ਅਤੇ ਇੱਕ ਹੋਰ ਛਮਛਰੀ ਜਵਾਂ ਦੇ ਆਟੇ ਦੇ ਪਿੰਡ ਭਰਾਉਂਦੇ ਨੇ। ਬ੍ਰਾਹਮਣ ਉਹਨਾਂ ਪਿੰਡਾਂ ਦਾ ਮੁੱਲ ਵੱਟ ਕੇ ਖਾਂਦੇ ਨੇ। ਪਿੰਡ ਭਰਨ ਲੱਗਿਆਂ ਪਹਿਲੇ ਚੁਕਾਵਾ ਚੁਕਾ ਲੈਂਦੇ ਕਿ ਅਸੀਂ ਇੰਨਾ ਪੈਸਾ ਲੈਣਾ, ਫਿਰ ਪਿੰਡ ਭਰਾਵਾਂਗੇ। ਉਹ ਪੈਸੇ ਬਣਾਉਣ ਦਾ ਢੰਗ ਤਰੀਕਾ ਬਣਾਇਆ ਹੋਇਆ। ਹੁਣ ਸਤਿਗੁਰੂ ਨੇ ਕਿਹਾ ਵੀ ਇਹ ਪਿੱਛੇ ਪਹਿਲਾਂ ਜੋ ਹੋ ਗਿਆ ਚਲਾਇਆ ਸੀ, ਸਭ ਠੀਕ ਰਿਹਾ, ਪਿੱਛੇ ਮਰਿਆਦਾ ਇਹੋ ਜਿਹੀ ਸੀਗੀ। ਕਲਯੁੱਗ ਦੇ ਵਿੱਚ ਇਹ ਚੀਜ਼ਾਂ ਨਹੀਂ ਚੱਲਦੀਆਂ, ਹੁਣ ਨਾਮ ਨਹੀਂ ਚੱਲਣਾ ਬਸ। ਅਬ ਕਲੂ ਆਇਓ ਰੇਕ ਨਾਮ ਬੋਹੋ ਬੋਹੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਨਾਨਕ ਪਿੰਡ ਬਖਸੀਸ ਕਾ ਕਬਹੂ ਨਿਖੂਟਸ ਨਾਹੇ। ਮਹਾਰਾਜ ਕਥਨ ਕਰਦੇ ਭਾਈ ਪ੍ਰਤੱਖ ਪਿੰਡ ਭਰਾਏ ਹੋਏ ਖਾਲੀ ਹੋ ਜਾਂਦੇ ਨੇ। ਅਸੀਂ ਪਿਤਾ ਜੀ ਦੇ ਨਿਮਿੱਤ ਵਾਹਿਗੁਰੂ ਦੀ ਬਖਸ਼ਿਸ਼ ਦਾ ਇਹੋ ਜਿਹਾ ਪਿੰਡ ਭਰਾਇਆ ਜੋ ਕਦੇ ਵੀ ਨਿਖੂਟਸ ਨਾਹੇ ਮੁੱਕਦਾ ਹੀ ਨਹੀਂ ਹੈ। ਆਸਾ ਘਰ ਚੌਥਾ ਮਹੱਲਾ ਪਹਿਲਾ। ਇਹ ਸ਼ਬਦ ਪਹਿਲੇ ਪਾਤਸ਼ਾਹ ਮਹਾਰਾਜ ਦਾ ਆਸਾ ਰਾਗ ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੈ ਉਹਦੀ। ਦੇਵਤਿਆਂ ਦਰਸ਼ਨ ਕੈ ਤਾਈ ਦੁੱਖ ਭੁੱਖ ਤੀਰਥ ਕੀ ਏ। ਸੋ ਇੱਕ ਸਮੇਂ ਗੁਰੂ ਨਾਨਕ ਦੇਵ ਜੀ ਪੰਜੇ ਸਾਹਿਬ ਤੋਂ ਅੱਗੇ ਜੰਗਲਾਂ ਚ ਰਟਣ ਕਰਦੇ ਤਪੱਸਵੀ ਮੂਰਤੀ ਵਾਂਗੂ ਫਿਰ ਰਹੇ ਸਨ। ਉਸ ਸਮੇਂ ਭਾਈ ਮਰਦਾਨੇ ਨੇ ਬਚਨ ਕੀਤਾ ਗਰੀਬ ਨਿਵਾਜ, ਆਪ ਜੰਗਲਾਂ ਅਤੇ ਤੀਰਥਾਂ ਉੱਤੇ ਹੀ ਫਿਰਦੇ ਰਹਿੰਦੇ ਹੋ, ਆਪ ਜੀ ਨੂੰ ਚਾਹੀਦਾ ਕਿ ਆਪ ਕਿਸੇ ਸੁੰਦਰ ਦੇਸ਼ ਵਿੱਚ ਠਹਿਰ ਨਾ ਕਰੋ। ਉਸ ਵੇਲੇ ਗੁਰੂ ਮਹਾਰਾਜ ਨੇ ਸ਼ਬਦ ਦੁਆਰਾ ਭਾਈ ਮਰਦਾਨੇ ਨੂੰ ਸਮਝਾਇਆ ਕਿ ਭਾਈ ਮਰਦਾਨਾ, ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੁੱਖ ਤੀਰਥ ਕੀ ਏ। ਦੇਵਤਿਆਂ ਨੇ ਵੀ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਤਾਈ ਦੁੱਖ ਭੁੱਖ ਸਾਰ ਕੇ ਤੀਰਥਾਂ ਉੱਪਰ ਨਿਵਾਸ ਕੀਤਾ, ਤੀਰਥਾਂ ਨੂੰ ਰਚਨਾ ਕੀਤਾ। ਇਸ ਕਰਕੇ ਤੈਨੂੰ ਵੀ ਚਾਹੀਦਾ ਕਿ ਤੂੰ ਵੀ ਦੁੱਖ ਭੁੱਖ ਨੂੰ ਸਹਾਰ ਕੇ ਭਾਰੀ ਤਪੱਸਿਆ ਕਰ। ਦੇਵਤਿਆਂ ਦੇ ਦਰਸ਼ਨ ਕਰਨ ਵਾਸਤੇ ਕਈ ਜੀਵ ਦੁੱਖ ਭੁੱਖ ਸਹਾਰ ਕੇ ਤੀਰਥਾਂ 'ਤੇ ਨਿਵਾਸ ਕਰਦੇ ਨੇ। ਉਹ ਤਾਂ ਜਿਹੀ ਜਿਹੀ ਇੱਛਾ ਹੁੰਦੀ ਉਹੋ ਜਿਹੀ ਹੋ ਜਾਂਦਾ ਸਭ ਕੁਛ। ਦੇਵਤਿਆਂ ਦਰਸ਼ਨ ਵਾਲੇ ਦੇਵਤਿਆਂ ਦੇ ਹੋ ਜਾਂਦੇ, ਪਰਮਾਤਮਾ ਦੇ ਦਰਸ਼ਨ ਵਾਲੇ ਪਰਮਾਤਮਾ ਮਿਲ ਜਾਂਦੇ ਨੇ। ਸਤਿਗੁਰੂ ਜੀ ਸਾਨੂੰ ਸਿੱਖਿਆ ਦੇਣ ਤਾਂ ਕਹਿੰਦੇ ਨੇ ਵੀ ਇਹ ਜਿਹੜਾ ਹੈ ਨਾ ਸ਼ਬਦ ਦੇ ਵਿੱਚ ਦੱਸਿਆ ਕਿ ਥੋੜ੍ਹਾ ਬਹੁਤ ਦੁੱਖ ਭੁੱਖ ਸਹਾਰਨਾ ਪੈਂਦਾ। ਤੀਰਥਾਂ ਦਾ ਭਾਵ ਹਰਿਮੰਦਰ ਸਾਹਿਬ ਜਾ ਕੇ ਕਦੇ ਪਾਠ ਕਰੇ, ਹਜ਼ੂਰ ਸਾਹਿਬ ਕਰੇ, ਸੋ ਮਾਤਾ ਸਾਹਿਬ ਕੌਰ ਦੇ ਸਥਾਨ 'ਤੇ ਜਾ ਕੇ ਪਾਠ ਕਰੇ, ਪਟਨਾ ਸਾਹਿਬ ਕਰੇ, ਬੜੇ ਬੜੇ ਸਥਾਨ ਪਏ ਨੇ ਆਪਣੇ, ਉੱਥੇ ਜਾ ਕੇ ਪਾਠ ਕਰੇ। ਹੁਣ ਆਪਾਂ ਹੁਣ ਦੇ ਯੁੱਗ ਜੇ ਸੋਚੀਏ ਸੋ ਜਿਵੇਂ ਆਉਂਦਾ ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤਤੀਛਾ ਜਾਂਦੀਆਂ ਭਿੰਨ ਭਿੰਨ ਜਾਂ ਨਾਮ ਉਹ ਤਤੀਛਾ ਇਸੇ ਨੂੰ ਕਹਿੰਦੇ ਦੁੱਖ ਭੁੱਖ ਸਹਾਰਨਾ। ਫਿਰ ਇਸ ਪ੍ਰਕਾਰ ਘਰ ਬਾਰ ਤੋਂ ਥੋੜ੍ਹਾ ਜਿਹਾ ਪਰੇ ਹੋ ਕੇ ਕਦੇ ਬੰਦਗੀ ਵੀ ਕਰਨੀ ਚਾਹੀਦੀ ਆ। ਇਹ ਨਹੀਂ ਕਿ ਸਦਾ ਘਰ 'ਚ ਹੀ ਬੜੇ ਰਹੋ, ਤਾਂ ਹੀ ਉਹ ਸਤਸੰਗ ਬਣਾਈ ਹੈ। ਸੋ ਜਿਵੇਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਅਸਥਾਨ 'ਤੇ 7 ਦਿਨ ਤੱਕ ਨਿਵਾਸ ਸੰਗਤ ਕਰਦੀ ਆ ਕੇ 7 ਦਿਨ ਐਨ ਘਰ ਬਾਰ ਭੁੱਲ ਕੇ ਉੱਥੇ ਬਹਿ ਕੇ ਬੰਦਗੀ ਕਰਨੀ। ਇਸੇ ਤਰ੍ਹਾਂ ਹੀ ਕਈ ਕਾਰ ਸੇਵਾ ਵਾਲੇ ਮਹਾਂਪੁਰਖਾਂ 'ਚ 2 ਮਹੀਨੇ ਕੋਈ 6 ਮਹੀਨੇ ਲਾ ਕੇ ਸੇਵਾ ਕਰਕੇ ਆਉਂਦਾ, ਤਾਂ ਕਈ ਜਿਹੜੇ ਉਹ ਹਰਿਮੰਦਰ ਸਾਹਿਬ ਜਾ ਕੇ ਰਹਿੰਦੇ ਨੇ 2-2 ਮਹੀਨੇ ਉੱਥੇ ਦਰਸ਼ਨ ਕਰਦੇ ਨੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਵੀ ਘਰ ਬਾਰ ਵੀ ਥੋੜ੍ਹਾ ਬਹੁਤ ਛੱਡਣਾ ਚਾਹੀਦਾ, ਘਰ ਦੇ ਵਿੱਚ ਹੀ ਫਸੇ ਰਹੋ, ਫਿਰ ਤਾਂ ਬੰਦਾ ਉੱਥੇ ਕੀ ਰਹਿ ਜਾਂਦਾ, ਫਿਰ ਤਰੱਕੀਆਂ ਨਹੀਂ ਕਰਦਾ। ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਭਏ। ਹੁਣ ਜੋਗੀ ਜਿਹੜੇ ਯੋਗ ਦੀ ਜੁਗਤੀ 'ਚ ਰਹਿੰਦੇ ਨੇ, ਜਤੀ ਜਤ ਦੀ ਜੁਗਤੀ 'ਚ ਰਹਿੰਦੇ ਨੇ, ਸਾਰੇ ਕੱਪੜੇ ਜਿਹੜੇ ਭਗਵੇ ਕਰਕੇ ਭੇਖ ਸਹਿਤ ਹੋਏ ਨੇ। ਤਾਓ ਕਾਰਨ ਸਾਹਿਬਾ ਰੰਗ ਰਤੇ, ਇਹ ਸਾਹਿਬ ਮਾਲਕ ਜੀ ਤਾਓ ਕਾਰਨ ਹੁੰਦਾ ਤੇਰੀ ਪ੍ਰਾਪਤੀ ਦੇ ਵਾਸਤੇ ਪ੍ਰੇਮ ਵਿੱਚ ਰਤੇ ਹੋਏ ਹਾਂ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇ ਤੇ ਰਹਾਉ। ਆਪ ਜੀ ਦੇ ਨਾਮ ਅਨੇਕਾਂ ਹੀ ਨੇ, ਅਣਗਿਣਤ ਨੇ, ਰੂਪ ਵੀ ਬੇਅੰਤ ਨੇ। ਸੋ ਮੂੰਹ ਦੁਆਰਾ ਕਥਨ ਨਹੀਂ ਕੀਤੇ ਜਾਂਦੇ ਉਹ ਸਾਰੇ ਜਿਹੜੇ ਨਾਮ ਨੇ ਰੂਪ ਨੇ, ਜੋ ਆਪ ਦੇ ਗੁਣ ਕਿਤਨੇ ਕੁ ਹਨ ਉਹ ਵੀ ਨਹੀਂ ਪਤਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਦਰ ਘਰ ਮਹਿਲਾ ਹਸਤੀ ਘੋੜੇ, ਛੋੜ ਵਿਲਾਇਤ ਦੇਸ਼ ਗਏ। ਭਾਈ ਮਰਦਾਨਿਆਂ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕਈ ਸੁੰਦਰ ਦਰਵਾਜ਼ੇ, ਘਰ, ਮਹਿਲਾਂ ਹੁੰਦੀਆਂ ਇਸਤਰੀਆਂ, ਸੋ ਮਹਿਲਾਵਟਾਂ, ਹਸਤੀ, ਹਾਥੀ, ਘੋੜੇ ਅਤੇ ਵਲਾਇਤਾਂ ਨੂੰ ਛੱਡ ਕੇ ਹੋਰ ਦੇਸ਼ਾਂ ਚਲੇ ਗਏ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਪੀਰ ਪੇਕੰਬਰ ਸਾਲਿਕ ਸਾਦਿਕ, ਛੋਡੀ ਦੁਨੀਆ ਥਾਂ ਪਏ। ਇਹ ਪੇਕੰਬਰ ਸਾਲਿਕ ਸਾਦਿਕ ਸਿਹਾਰੀਆਂ ਨਾਲ, ਹੁਣ ਕਹਿੰਦੇ ਪੀਰ ਪੈਗੰਬਰ ਸਾਲਿਕ ਹੁੰਦੇ ਗਿਆਨਵਾਨ, ਸਾਦਿਕ ਹੁੰਦੇ ਨੇ ਜਗਿਆਸੂ, ਇਹ ਸਾਰੇ ਉਹ ਪਰਮੇਸ਼ੁਰ ਦੀ ਪ੍ਰਾਪਤੀ ਦੀ ਇੱਛਾ ਹੀ ਕਰਦੇ ਨੇ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਕਾਪੜ ਛੋਡੇ ਚਮੜ ਲਈਏ। ਕਈ ਸਹਿਜੇ ਸਵਾਦਾਂ ਨੂੰ, ਸੁਖਾਂ ਨੂੰ ਅਤੇ ਰਸਾਂ ਕਸਾਂ ਨੂੰ ਕਸੀਸ ਦੇ ਕੇ ਜੋ ਰਸ ਕੱਢੇ ਜਾਂਦੇ ਨੇ ਉਬਾਲ ਉਬਾਲ ਕੇ ਉਹਨਾਂ ਨੂੰ ਤਿਆਗਦੇ ਨੇ, ਅਤੇ ਕੱਪੜਿਆਂ ਦਾ ਪਹਿਰਨਾ ਛੱਡ ਕੇ ਸਰੀਰ ਉੱਤੇ ਚਮੜਾ ਲੈ ਲਿਆ ਕਈਆਂ ਨੇ। ਦੁਖੀਏ ਦਰਦਮੰਦ ਦਰ ਤੇਰਾ, ਨਾਮ ਰੱਤੇ ਦਰਵੇਸ਼ ਪਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੇ ਖਲੜੀ ਚਮੜੀ ਦੀ, ਸੋ ਚਮੜੇ ਦੀ ਝੋਲੀ ਪਿੱਛਿਆ ਵਾਸਤੇ ਮੋਢੇ ਉੱਤੇ ਰੱਖੀ ਹੋਈ ਹੈ। ਸੋ ਇਸੇ ਪ੍ਰਕਾਰ ਅਗਲੀ ਪੰਕਤੀ 'ਚ ਉਹ ਸਪਸ਼ਟ ਕਰਦੇ ਨੇ, ਖਲੜੀ ਖਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ। ਖਲੜੀ ਹੁੰਦਾ ਚਮੜੇ ਦੀ ਝੋਲੀ ਪਿੱਛਿਆ ਵਾਸਤੇ ਮੋਢੇ ਰੱਖੀ ਹੈ, ਕਿਸੇ ਨੇ ਚਿੱਪੀ ਦਾ ਹੇਠਲਾ ਹਿੱਸਾ ਜਿਹੜਾ ਹੁੰਦਾ ਖਪਰੀ ਖੱਪਰ ਹੱਚ ਫੜਿਆ ਹੋਇਆ, ਕਿਸੇ ਨੇ ਸੰਨਿਆਸੀ ਵਾਲੀ ਲੱਕੜੀ ਤਰਦੰਡ ਨੂੰ ਫੜਿਆ, ਟੇਢੀ ਜਿਹੀ ਲੱਕੜ ਹੁੰਦੀ ਹੈ, ਕਿਸੇ ਨੇ ਹਰਨ ਦੀ ਚਮੜੀ ਮਿਰਗਾਨ ਪਹਿਰੀ ਹੋਈ ਹੈ, ਕਿਸੇ ਨੇ ਸਿਖਾ ਹੁੰਦੀ ਬੋਧੀ ਰੱਖੀ ਹੋਈ ਹੈ, ਸੂਤ ਹੁੰਦਾ ਜਨੇਊ ਅਤੇ ਧੋਤੀ ਤੇੜ ਬੰਨਣਾ ਕੀਤੀ ਹੈ। ਫਿਰ ਇਹਨਾਂ ਵਿੱਚੋਂ ਤਰਿਆ ਕੌਣ, ਤਾਂ ਉੱਤਰ ਫੇਰ ਦੁਬਾਰਾ ਉਸੇ ਪੰਕਤੀ 'ਚ ਦਿੰਦੇ ਨੇ, ਦੁਖੀਏ ਦਰਦ ਬੰਨ ਦਰ ਤੇਰਾ ਹੈ, ਨਾਮ ਰੱਤੇ ਦਰਵੇਸ਼ ਪਏ। ਸੋ ਇਹ ਦਰਦਵੰਦ ਦਰਦਾਂ ਦੇ ਜਾਣਨ ਵਾਲੇ ਵਾਹਿਗੁਰੂ, ਜੋ ਦੁਖੀ ਹੋ ਕੇ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਤੇਰੇ ਦਰ ਦੇ ਦਰਵੇਸ਼ ਹੋਏ ਨੇ, ਫਕੀਰ ਹੋਏ ਨੇ ਅਤੇ ਨਾਮ ਵਿੱਚ ਰੱਤੇ ਹੋਏ ਨੇ, ਛੋਡੀ ਦੁਨੀਆ ਥਾਂ ਪਏ। ਅਤੇ ਦੁਨੀਆ ਹੁੰਦੀ ਮਾਇਆ, ਮਾਇਆ ਛੱਡਤੀ ਉਹਨਾਂ ਨੇ, ਉਹ ਸਰੂਪ ਰੂਪੀ ਥਾਂ ਦੇ ਵਿੱਚ ਪਏ ਨੇ, ਪ੍ਰਵਾਨ ਹੋਏ ਨੇ, ਕਬੂਲ ਹੋ ਗਏ ਨੇ। ਤੂੰ ਸਾਹਿਬ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤ ਕੈਸੀ। ਇਹ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਹੈ, ਹਉ ਭਾਵ ਸਾਰੇ ਜੀਵ ਤੇਰੇ ਸਾਂਗੀ ਹੁੰਦੇ, ਸਵਾਂਗ ਧਾਰੀ ਨੇ, ਭੇਖ ਧਾਰੀ ਨੇ। ਮਹਾਰਾਜ ਪ੍ਰਣਵੈ ਤੋਂ ਭਾਵ ਚਾਰ ਦੇ ਜੋ ਪੁਰਸ਼ ਥਾਂ ਪਏ ਨੇ, ਉਹਨਾਂ ਦੀ ਜਾਤੀ ਪਾਤੀ ਕੈਸੀ ਹੈ, ਕੋਈ ਵੀ ਨਹੀਂ ਹੁੰਦੀ, ਨਾ ਕੋਈ ਜਾਤ ਨਾ ਉਹਨਾਂ ਦੀ ਪਾਤ ਹੁੰਦੀ ਹੈ। ਸੋ ਅੱਗੇ 368 ਅੰਗ ਤੇ ਮਹਾਰਾਜ ਅਗਲਾ ਸ਼ਬਦ ਜੋ ਬਖਸ਼ਿਸ਼ ਕਰਦੇ ਨੇ, ਆਸਾ ਘਰ ਪੰਜਵਾਂ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਇਹ ਪੰਜਵੇਂ ਘਰ ਵਿੱਚ ਸੁਰਤਾਰ 'ਚ ਗਾਉਣ ਦਾ ਹੁਕਮ ਹੈ, ਰਾਗੀ ਸਿੰਘਾਂ ਲਈ ਪਹਿਲੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਹਦੀ। ਭੀਤਰ ਪੰਚ ਗੁਪਤ ਮਨ ਵਾਸੇ, ਥਿਰ ਨਾ ਰਹਿ ਜੈਸੇ ਭਵ ਹੈ ਉਦਾਸੇ। ਮਨ ਵਿੱਚ ਹੀ ਪੰਜ ਜਿਹੜੇ ਨੇ ਕਾਮ ਕ੍ਰੋਧ ਆਦਿਕ ਗੁਪਤ ਲੁਕ ਕੇ ਵੱਸ ਰਹੇ ਨੇ। ਭੀਤਰ ਪੰਚ ਗੁਪਤ ਮਨ ਵਾਸੇ, ਸੋ ਇਸ ਕਰਕੇ ਮਨ ਥਿਰ ਨਾ ਰਹਿ ਹੈ, ਟਿਕਦਾ ਨਹੀਂ। ਉਦਾਸੀਆਂ ਜੈਸੇ ਭਾਵ ਵਾਂਗ, ਉਹਨਾਂ ਦੇ ਉਦਾਸੀਆਂ ਜੈਸੇ ਮਤਲਬ ਵਾਂਗ, ਉਦਾਸੀਆਂ ਵਾਂਗ ਇਹ ਭਵੈ ਹੁੰਦਾ, ਭਟਕਦਾ ਹੀ ਫਿਰਦਾ ਮਨ। ਕਿਉਂਕਿ ਇਹ ਗੁਪਤ ਚੋਰ ਨੇ, ਅੰਦਰ ਦੀਦੇ ਨਹੀਂ ਹੈ। ਆਕਾਰ ਤਾਂ ਬਹੁਤ ਵੱਡੇ ਇਹਨਾਂ ਦੇ, ਪਰ ਇਹ ਗੁਪਤ ਰੂਪ ਦੇ ਵਿੱਚ ਸਾਡੇ ਮਨ ਨੂੰ ਉਕਸਾਉਂਦੇ ਰਹਿੰਦੇ। ਜਿਵੇਂ ਗਲਤ ਬੰਦੇ ਦੇ ਹੱਥ ਸਾਡਾ ਘਰ ਦਾ ਕੋਈ ਬੱਚਾ ਚੜ੍ਹ ਜੇ, 13-14-15 ਸਾਲ ਦੇ ਨਿਆਣੇ ਨੂੰ ਨਸ਼ੇ ਕਰਨ ਦਾ ਕੋਈ ਆਦੀ ਬਣਾ ਦੇਵੇ, ਗੁਪਤ ਰੂਪ 'ਚ ਹੀ ਉੱਠੇ ਪਾਸੇ ਲਾ ਦੇਵੇ, ਇਸ ਤਰ੍ਹਾਂ ਸਾਡੇ ਮਨ ਦੇ ਅੰਦਰ ਕਾਮ ਕ੍ਰੋਧ ਹੋਣੀ। ਦੇਖ ਲਓ, ਕਾਮ ਨਾਮ ਹਿਰਦੇ 'ਚ ਚੇਤੇ ਨਹੀਂ ਆਉਂਦਾ ਅਤੇ ਕਾਮ ਉੱਦਾਂ ਹੀ ਭੱਜਿਆ ਫਿਰਦਾ ਅੰਦਰ, ਕ੍ਰੋਧ ਇੱਦਾਂ ਹੀ ਆਈ ਜਾਂਦਾ, ਲੋਭ ਵੀ, ਮੋਹ ਵੀ, ਹੰਕਾਰ ਵੀ। ਜੇ ਐਂ ਕਿਤੇ ਨਾਮ ਹਿਰਦੇ 'ਚ ਆਉਣ ਲੱਗ ਜੇ ਫਿਰ ਬੰਦਾ ਤਰ ਜੇ, ਪਰ ਇਹ ਵੀ ਰੱਬ ਦੀ ਇੱਕ ਖੇਡ ਹੀ ਬਣਾਈ ਹੋਈ ਹੈ। ਪਰ ਬੇਨਤੀਆਂ ਵੀ ਕਿਹਦੇ ਅੱਗੇ ਕਰਾਂਗੇ ਜੀ, ਹੁਣ ਤਾਂ ਵਾਹਿਗੁਰੂ ਨੂੰ ਬੇਨਤੀ ਕਰਦੇ ਹਾਂ। ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹਿ, ਮੇਰਾ ਮਨ ਦਿਆਲੂ ਪਰਮਾਤਮਾ ਦੇ ਨਾਲ ਮਿਲ ਕੇ ਟਿਕਦਾ ਨਹੀਂ। ਕਿਉਂ? ਇਹ ਨਹੀਂ ਟਿਕਣ ਦਿੰਦੇ ਅਸਲ 'ਚ, ਇਹ ਉਹਨੂੰ ਉਕਸਾਈ ਜਾਂਦੇ ਮਾੜੇ ਪਾਸੇ ਨੂੰ, ਤੂੰ ਆਓ ਪੁੱਠਾ ਕੰਮ ਕਰ ਲੈ, ਤੂੰ ਆਓ ਕਰ ਲੈ। ਇਹ ਇੱਧਰ ਨੂੰ ਵਿਚਾਰਾ ਬੰਦਾ ਲੱਗਿਆ ਰਹਿੰਦਾ। ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਆਦਿਕ ਲੱਗੈ ਰਹਾਉ। ਲੋਭੀ, ਲੋਭ ਜਿਹੜਾ ਬਾਹਲਾ ਜੋੜਨ ਦਾ, ਕਪਟੀ ਛਲੀਆ ਜਾਂ ਧੋਖੇਬਾਜ, ਪਾਪ ਕਰਨ ਵਾਲਾ ਪਾਪੀ, ਅਤੇ ਪਖੰਡੀ ਬਾਹਰੋਂ ਪਖੰਡ ਲਿਬਾਸ ਬਣਾ ਲੈ ਅੰਦਰ ਹੋਣਾ ਨਾ ਕੁਛ ਹੋਣ ਕਰਕੇ, ਮਾਇਆ ਵਿੱਚ ਇਹ ਬਹੁਤਾ ਹੀ ਲੱਗਿਆ ਰਹਿੰਦਾ ਬੰਦਾ। ਫੂਲ ਮਾਲਾ ਗੱਲ ਪਹਿਰਾਉਂਗੀ ਹਾਰੋ, ਮਿਲੇਗਾ ਪ੍ਰੀਤਮ ਤਬ ਕਰਾਉਂਗੀ ਸਿੰਗਾਰੋ। ਜਗਿਆਸੂ ਰੂਪ ਇਸਤਰੀ ਕਥਨ ਕਰਦੀ ਆ ਕਿ ਪ੍ਰਫੁੱਲਤ ਹੋ ਕੇ ਗੁਣਾਂ ਦੇ ਗਾਇਣ ਕਰਨੇ ਰੂਪੀ ਫੁੱਲਾਂ ਦੀ ਮਾਲਾ ਦਾ ਹਾਰ ਬੁੱਧੀ ਰੂਪ ਗਲ ਵਿੱਚ ਪਹਿਰਾਂਗੀ। ਪ੍ਰਫੁੱਲਤ ਹੋ ਕੇ ਗੁਣਾਂ ਦੇ ਗਾਇਣ ਕਰਨੇ ਰੂਪੀ ਫੁੱਲਾਂ ਦੀ ਮਾਲਾ ਪਹਿਰਾਂਗੀ ਅਤੇ ਹਰ ਹਰ ਕਰਨੇ ਰੂਪ ਹਾਰ ਪਹਿਰਾਂਗੀ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਪੰਚ ਸਖੀ ਹਮ ਏਕ ਪਤਾਰੋ। ਕਹਿੰਦੇ ਨੇ ਪੰਚ ਸਖੀ ਹੁੰਦੀ ਹੈ ਤਾਂ ਪੰਜ ਸਖੀਆਂ ਗਿਆਨ ਇੰਦਰੀਆਂ ਨੇ, ਹਮ ਹੁੰਦੀ ਹੰਗਤਾ ਵਿਸ਼ਿਸ਼ਟ ਜੋ ਜੀਵ ਹੈ। ਸੋ ਇਸ ਪ੍ਰਕਾਰ ਮਿਲੇਗਾ ਪ੍ਰੀਤਮ ਤਬ ਕਰੋਂਗੀ ਸ਼ਿੰਗਾਰੋ, ਜਦ ਇਸ ਪ੍ਰਕਾਰ ਸ਼ਿੰਗਾਰ ਕਰਾਂਗੀ ਤਦ ਪ੍ਰੀਤਮ ਪਿਆਰਾ ਮਿਲੇਗਾ। ਸੋ ਪੰਜ ਸਖੀ, ਪੰਜ ਸਖੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ, ਹਮ ਹੁੰਦਾ ਹੈ ਹੰਗਤਾ ਵਿਸ਼ਿਸ਼ਟ ਜੋ ਜੀਵ ਹੈ, ਏਕ ਪਧਾਰੋ, ਇਹ ਇੱਕ ਪਧਾਰੋ ਪਤੀ ਹੈ। ਸੋ ਇਸ ਪ੍ਰਕਾਰ ਇਹ ਗੱਲ ਜਿਹੜੀ ਆ ਨਾ, ਪੇੜ ਲੱਗੀ ਹੈ ਜੀੜਾ ਚਾਲਣ ਹਾਰੋ, ਇਹ ਗੱਲ ਪੇੜ ਹੁੰਦੀ ਆਦ ਤੋਂ ਹੀ ਲੱਗੀ ਆਈ ਹੈ ਕਿ ਜੀਵ ਚੱਲਣੇ ਵਾਲਾ ਹੈ। ਪੰਚ ਸਖੀ ਮਿਲ ਰੁਦਨ ਕਰੇ ਹਾ, ਸਾਹੁ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ। ਹੁਣ ਜਿਸ ਵੇਲੇ ਸਰੀਰ ਵਿੱਚੋਂ ਜੀਵ ਆਤਮਾ ਨਿਕਲਦਾ ਤਾਂ ਪੰਜ ਜਿਹੜੀ ਸਖੀ ਗਿਆਨ ਇੰਦਰੀਆਂ ਮਿਲ ਕੇ ਰੋਣਾ ਕਰਦੀਆਂ, ਨੇਤਰ ਆਦਿਕਾਂ 'ਚੋਂ ਜਲ ਆ ਜਾਂਦਾ ਹੈ ਵੀ ਹੁਣ ਬੜਾ ਚੰਗਾ ਭਲਾ ਦੇਖਦੇ, ਮੌਜਾਂ ਕਰਦੇ ਸੀ, ਕੰਨ ਕਹਿੰਦੇ ਚੰਗਾ ਭਲਾ ਸੁਣਦੇ ਸੀ, ਹੁਣ ਸਭ ਬੰਦ ਹੋ ਜਾਣਾ ਕਾਰਖਾਨਾ ਇਹ। ਗੁਰੂ ਸਾਹਿਬ ਜੀ ਪ੍ਰਣਵਤ ਨਾਨਕ ਭਾਵ ਗੁਰੂ ਨਾਨਕ ਦੇਵ ਜੀ ਉਚਾਰਦੇ ਆ ਕਿ ਸਾਹੋ ਪਜੂਤਾ, ਪਰਮਾਤਮਾ ਦਾ ਜਾਂ ਧਰਮ ਰਾਜੇ ਦਾ ਫੜਿਆ ਹੋਇਆ ਜੀਵ ਲੇਖਾ ਦੇਹਾ, ਫਿਰ ਉੱਥੇ ਹਿਸਾਬ ਕਿਤਾਬ ਕਰਦੇ ਆ, ਉਹਦਾ ਹਿਸਾਬ ਦਿੰਦਾ।